ਇਸ ਚੱਲ ਰਹੇ ਪ੍ਰਕਰਨ ਦੇ ਨਾਲ ਹੀ ਇੱਕ ਹੋਰ ਧਿਆਨਯੋਗ ਬੇਨਤੀ ਹੈ। ਇਸ ਬੇਨਤੀ ਦੁਆਰਾ ਜਾਂ ਪਿਛਲੇ ਪ੍ਰਕਰਨ ਦੁਆਰਾ ਕਿਸੇ ਵੀ ਸੱਜਣ ਦਾ ਮਨ ਦਿਖਾਉਣ ਦਾ ਕੋਈ ਉੱਕਾ ਹੀ ਮੰਤਵ ਨਹੀਂ, ਪਰ ਆਪਣੇ ਧਿਆਨ ਵਿੱਚ ਇਹ ਬੇਨਤੀਆਂ ਲਿਆਉਣ ਦੀ ਜ਼ਰੂਰ ਜ਼ਰੂਰਤ ਹੈ। ਅੱਜ ਵੇਖਣ ਵਿੱਚ ਆ ਰਿਹਾ ਹੈ ਕਿ ਸਤਿਗੁਰੂ ਜੀ ਨੇ ਜਿੰਨਾ ਗੁਰਸਿੱਖੀ ਧਰਮ ਵਿਸ਼ਾਲ ਦਿਲ ਦਰਿਆ ਵਾਲਾ ਪ੍ਰਦਾਨ ਕੀਤਾ ਸੀ, ਪਰ ਅਣਜਾਣਪੁਣੇ ਵਿੱਚ ਅਸੀਂ ਵਿਸ਼ਾਲ ਧਰਮ ਪ੍ਰਦਾਨ ਕਰਨ ਵਾਲੇ ਸਤਿਗੁਰੂ ਬਾਪੂ ਦੀ ਬੁੱਕਲ ਨੂੰ ਇੰਨੀ ਸੰਕੀਰਨ ਕਰ ਲਿਆ ਹੈ, ਇੰਨੀ ਛੋਟੀ ਕਰ ਲਿਆ ਹੈ, ਇੰਨੀ ਤੰਗ ਕਰ ਲਿਆ ਕਿ ਜਿਸ ਵਿੱਚ ਅਸੀਂ ਆਪਣੇ ਹੀ ਧਰਮ ਦੇ ਧਾਰਨੀ ਭਰਾ ਨੂੰ ਸਮਾਈ ਦੇਣ ਤੋਂ ਹਿਚਕਚਾ ਰਹੇ ਹਾਂ। ਸਮੁੱਚੀ ਵਿਸ਼ਵਤਾ ਦੇ ਧਰਮ ਨੂੰ ਅਸੀਂ ਛੋਟੇ ਛੋਟੇ ਜਥਿਆਂ ਦੇ ਰੂਪ ਵਿੱਚ ਪ੍ਰਗਟ ਕਰਨਾ ਆਰੰਭ ਕਰ ਦਿੱਤਾ ਹੈ। ਜੋ ਸਿੱਖੀ ਦਾ ਵਿਸ਼ਾਲ ਧਰਮ ਸਮੁੱਚੀ ਵਿਸ਼ਵਤਾ ਦੇ ਲਈ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਸੀ, ਉਸ ਨੂੰ ਅਸੀਂ ਛੋਟੇ ਛੋਟੇ ਜਥਿਆਂ ਦੇ ਰੂਪ ਵਿੱਚ ਬਣਾ ਦਿੱਤਾ ਹੈ। ਹਰ ਜਥੇ ਦੇ ਪੈਰੋਕਾਰਾਂ ਨੇ ਸੂਖਮ ਰੂਪ ਵਿੱਚ ਆਪਣੇ ਜਥੇ ਦੀ ਵੱਖਰੀ ਪਹਿਚਾਣ ਬਣਾਈ ਹੋਈ ਹੈ ਅਤੇ ਇਸ ਪਹਿਚਾਣ ਨੂੰ ਬਾਕੀਆਂ ਨਾਲੋਂ ਅੱਡ ਕਰਨ ਲਈ ਕਿਸੇ ਨੇ ਦਸਤਾਰ ਦੀ ਦਿੱਖ ਵੱਖਰੀ ਕਰ ਲਈ, ਕਿਸੇ ਨੇ ਦਸਤਾਰ ਦਾ ਰੰਗ ਜੁਦਾ ਚੁਣ ਲਿਆ, ਕਿਸੇ ਨੇ ਸਤਿਗੁਰ ਸੱਚੇ ਪਾਤਸ਼ਾਹ ਦੁਆਰਾ ਬਖਸ਼ਿਸ਼ ਕੀਤੀ ਸ੍ਰੀ ਸਾਹਿਬ ਜੋ ਗਾਤਰੇ ਸਜਾਈ ਦੀ ਹੈ ਉਸ ਗਾਤਰੇ ਦਾ ਰੰਗ ਵੱਖਰਾ ਕਰ ਲਿਆ, ਕਿਸੇ ਨੇ ਗਾਤਰਿਆਂ ਦੇ ਉੱਪਰ ਮੀਨਾਕਾਰੀ ਕਰਕੇ ਆਪਣੇ ਜਥੇ ਦਾ ਨਾਂ ਲਿਖਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਲੱਕ ਨਾਲ ਨੀਲਾ ਕਮਰਕਸਾ ਬੰਨ ਕੇ ਆਪਣੇ ਆਪ ਨੂੰ ਨੀਲੰਬਰਧਾਰੀ ਸਿੱਖ ਪ੍ਰਗਟ ਕਰ ਲਿਆ। ਗੱਲ ਕੀ ਅਸੀਂ ਸਤਿਗੁਰੂ ਜੀ ਦੀ ਏਕਤਾ ਦੇ ਅਲੰਬਰਦਾਰ ਪੰਥ ਵਿੱਚੋਂ ਅਨੇਕਤਾ ਪੈਦਾ ਕਰ ਦਿੱਤੀ? ਸੱਚ ਜਾਣੋ, ਜਿੰਨੀ ਅੱਜ ਸਿੱਖ ਪੰਥ ਵਿੱਚ ਅਨੇਕਤਾ ਪੈਦਾ ਹੋ ਰਹੀ ਹੈ ਨਾ, ਉਨਾ ਹੀ ਪੰਥ ਵਿੱਚੋਂ ਆਪਸੀ ਭਾਈਚਾਰਾ ਤੇ ਪਿਆਰ ਖੁੱਸਦਾ ਜਾ ਰਿਹਾ ਹੈ। ਜਿਸ ਕੌਮ ਵਿੱਚੋਂ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਖੁੱਸ ਜਾਏ ਉਸ ਕੌਮ ਵਿੱਚ ਆਪਸੀ ਮਤਭੇਦ, ਦੁਬਦਾ, ਦਵੈਤ ਇਕਦਮ ਪੈਦਾ ਹੋ ਜਾਂਦੇ ਹਨ ਤੇ ਜਿੱਥੇ ਦਵੈਤ ਆ ਜਾਵੇ ਉਥੇ ਆਪਸੀ ਨਫ਼ਰਤ ਤੇ ਦੁਸ਼ਮਣੀ ਬਣ ਜਾਂਦੀ ਹੈ ਤੇ ਜਿਸ ਕੌਮ ਵਿੱਚ ਆਪਸੀ ਨਫ਼ਰਤ ਤੇ ਦੁਸ਼ਮਣੀ ਬਣ ਜਾਏ ਉਸ ਕੌਮ ਨੂੰ ਖਤਮ ਕਰਨ ਲਈ ਕਿਸੇ ਦੁਸ਼ਮਣ ਦੀ ਲੋੜ ਨਹੀਂ। ਨਫ਼ਰਤ ਤੇ ਦੁਸ਼ਮਣੀ ਹੀ ਕੌਮਾਂ ਦਾ ਘਾਤ ਕਰਨ ਲਈ ਬਹੁਤ ਬਲ ਰੱਖਦੀਆਂ ਨੇ। ਅੱਜ ਵੇਖਣ ਵਿੱਚ ਸਮਾਂ ਅਜਿਹਾ ਚੱਲ ਰਿਹਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦਾ ਪਦਸ਼ੇਦ ਸਰੂਪ ਸਮੂਹ ਖਾਲਸਾ ਪੰਥ ਨੇ ਗੁਰਸਿੱਖਾਂ ਦੀ ਸਹੂਲਤ ਲਈ ਤਿਆਰ ਕੀਤਾ ਸੀ ਅਤੇ ਸਮੁੱਚੇ ਪੰਥ ਨੇ ਇਸ ਨੂੰ ਪ੍ਰਮਾਣਿਕਤਾ ਦਿੱਤੀ ਸੀ। ਪੰਥ ਪ੍ਰਮਾਣਿਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਦਸ਼ੇਦ ਸਰੂਪ ਨੂੰ ਅੱਜ ਕੁਝ ਗੁਰਸਿੱਖ ਮੱਥਾ ਟੇਕਣ ਤੇ ਗੁਰੂ ਮੰਨਣ ਤੋਂ ਇਨਕਾਰੀ ਹੋ ਰਹੇ ਹਨ, ਜਦਕਿ ਲੜੀਵਾਰ ਸਰੂਪ ਦਾ ਪਾਠ ਕਰਨ ਲੱਗਿਆਂ ਵੀ ਪਦਸ਼ੇਦ ਕਰਕੇ ਹੀ ਉਚਾਰਨ ਕੀਤਾ ਜਾਂਦਾ ਹੈ ਅਤੇ ਕੀਤਾ ਜਾਣਾ ਹੈ। ਅਸੀਂ ਪਦਸ਼ੇਦ ਸਟੀਕ ਨੂੰ ਤੇ ਨਿਤਨੇਮ ਨੂੰ ਤਾਂ ਮਾਨਤਾ ਦੇ ਦਿੱਤੀ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਮਾਨਤਾ ਦੇਣ ਤੋਂ ਇਨਕਾਰੀ ਹਾਂ, ਜਦਕਿ ਸਮੁੱਚਾ ਖਾਲਸਾ ਪੰਥ ਇਹ ਪਹਿਲਾਂ ਹੀ ਮਾਨਤਾ ਦੇ ਚੁੱਕਾ ਹੈ। ਇਹ ਸਾਡੀ ਬਦਕਿਸਮਤੀ ਦਾ ਹੀ ਪ੍ਰਗਟਾਵਾ ਹੈ। ਦੂਸਰੇ ਖਾਸ ਕਰਕੇ ਵਿਦੇਸ਼ਾਂ ਵਿੱਚ ਨਵੇਂ ਸਜੇ ਨੌਜਵਾਨ ਜਦੋਂ ਸਿੱਖੀ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਉਹ ਆਪਣੇ ਘਰ ਵਿੱਚ ਆਪਣੇ ਅੰਮ੍ਰਿਤਧਾਰੀ ਮਾਤਾ ਪਿਤਾ ਦਾ ਤਿਆਰ ਕੀਤਾ ਲੰਗਰ ਪ੍ਰਸ਼ਾਦ ਛਕਣ ਤੋਂ ਵੀ ਇਨਕਾਰੀ ਹੋ ਜਾਂਦੇ ਹਨ ਤੇ ਮਾਤਾ ਪਿਤਾ ਨੂੰ ਦੁਬਾਰਾ ਅੰਮ੍ਰਿਤ ਛਕਣ ਲਈ ਮਜਬੂਰ ਕਰਦੇ ਹਨ ਤੇ ਖਾਸ ਕਰਕੇ ਮਾਤਾ ਨੂੰ ਕੇਸਕੀ ਧਾਰਨ ਕਰਨ ਵਾਸਤੇ ਮਜਬੂਰ ਕੀਤਾ ਜਾਂਦਾ ਹੈ। 1970-72 ਤੋਂ ਪਹਿਲਾਂ ਪੰਜ ਕਕਾਰਾਂ ਪ੍ਰਤੀ ਜੋ ਰਹਿਤਨਾਮਿਆਂ ਵਿੱਚ ਦੋਹਰਾ ਨਿਸ਼ਾਨ ਏ ਸਿੱਖੀ ਈ ਪੰਜ ਹਰਫ ਕਾਫ਼ ਹਰਗਿਜ ਨਾ ਬਾਸ਼ਦ ਈ ਪੰਜ ਮੁਆਫ਼ ਕੜਾ ਕਾਰ ਦੋ ਕਸ਼ ਕੰਘਾ ਬਿਦਾਂ ਬਿਨਾਂ ਕੇਸ ਹੇਚ ਅਸਤ ਜੁਮਲਾ ਨਿਸ਼ਾਨ ਇਹ ਪੜਿਆ ਜਾਂਦਾ ਸੀ। ਨਿਸ਼ਾਨ ਏ ਸਿੱਖੀ ਈ ਪੰਜ ਹਰਫ ਕਾਫ਼ ਹਰਗਿਜ ਨਾ ਬਾਸ਼ਦ ਈ ਪੰਜ ਮੁਆਫ਼ ਕੜਾ ਕਾਰ ਦੋ ਕਸ਼ ਕੰਘਾ ਬਿਦਾਂ ਬਿਨਾਂ ਕੇਸ ਹੇਚ ਅਸਤ ਜੁਮਲਾ ਨਿਸ਼ਾਨ। ਪਰ 1970 ਦੇ ਕਰੀਬ ਭਾਈ ਜੀਵਨ ਸਿੰਘ ਜੀ ਅਖੰਡ ਕੀਰਤਨੀ ਜਥੇ ਵਧੇ ਬੜੇ ਸਤਿਕਾਰਯੋਗ ਗੁਰਮੁਖ ਪਿਆਰੇ ਨੇ। ਮੈਂ ਫਿਰ ਬੇਨਤੀ ਕਰ ਦਵਾਂ ਕਿ ਇੱਥੇ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਇੱਕ ਜਥੇ ਦਾ ਨਿਰਾਦਰ ਕਰਨ ਦਾ ਬਿਲਕੁਲ ਭਾਵ ਨਹੀਂ। ਆਪਾਂ ਗੁਰਸਿੱਖੀ ਪਰਿਵਾਰ ਵਜੋਂ ਆਪਣੇ ਵਿੱਚ ਆ ਰਹੀਆਂ ਕਮੀਆਂ ਨੂੰ ਪੜਚੋਲਣ ਦਾ ਯਤਨ ਕਰ ਰਹੇ ਹਾਂ। ਸੋ 1970 ਦੇ ਕਰੀਬ ਭਾਈ ਸਾਹਿਬ ਨੇ ਇੱਕ ਨਵਾਂ ਦੋਹਰਾ ਰਚ ਕੇ ਜਾਂ ਰਚਾ ਕੇ ਕੀਰਤਨ ਸਮਾਗਮਾਂ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ ਕਿ ਕੱਛ ਕੜਾ ਕਿਰਪਾਨ ਕੰਘਾ ਕੇਸਕੀ ਪੰਜ ਕਕਾਰੀ ਰਹਿਤ ਧਾਰੇ ਸਿੱਖ ਸੋਈ। ਇਸ ਤੋਂ ਪਹਿਲਾਂ ਭਾਵ 1970 ਤੋਂ ਪਹਿਲਾਂ ਕਿਸੇ ਵੀ ਰਹਿਤਨਾਮੇ ਵਿਚ ਜਾਂ ਪੁਰਾਤਨ ਗ੍ਰੰਥਾਂ ਵਿਚ ਇਹ ਦੋਹਰਾ ਕਿਤੇ ਨਹੀਂ ਮਿਲਦਾ। ਸੰਤ ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਨੇ ਕਿ ਮੇਰੇ ਅੰਦਰ ਕੇਸਕੀ ਪ੍ਰਤੀ ਕੋਈ ਨਫ਼ਰਤ ਨਹੀਂ, ਮਤਾਂ ਕੋਈ ਇਹ ਜਾਣੇ, ਪਰ ਸਚਾਈ ਨੂੰ ਦਰਸਾਉਣਾ ਵੀ ਜ਼ਰੂਰੀ ਹੈ। ਜੋ ਬੀਬੀਆਂ ਕੇਸਕੀਆਂ ਸਜਾਉਂਦੀਆਂ ਹਨ ਜਾਂ ਤਿਆਰ ਬਰ ਤਿਆਰ ਜਿਤਨਾ ਵੀ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰ ਸਕਦੀਆਂ ਨੇ, ਉਹ ਧੰਤਾ ਦੇ ਯੋਗ ਹਨ, ਉਨ੍ਹਾਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ। ਪਰ ਜੋ ਅੰਮ੍ਰਿਤਧਾਰੀ ਬਾਕੀ ਬੀਬੀਆਂ ਵੀ ਹਨ, ਉਨ੍ਹਾਂ ਪ੍ਰਤੀ ਆਪਾਂ ਨੂੰ ਨਫ਼ਰਤ ਦਾ ਪ੍ਰਗਟਾਵਾ ਕਰਨਾ ਉਚਿਤ ਨਹੀਂ। ਉਹ ਵੀ ਸਿੰਘ ਸਿੰਘਣੀਆਂ ਸਾਡੇ ਵੀਰ ਭੈਣਾਂ ਹਨ, ਸਾਨੂੰ ਉਨ੍ਹਾਂ ਨਾਲ ਵੀ ਪਿਆਰ ਪ੍ਰੇਮ ਦਾ ਵਰਤਾਓ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਕਿਸੇ ਕਿਸਮ ਦਾ ਨਿਗੂਣਤਾ ਵਾਲਾ ਅਹਿਸਾਸ ਨਹੀਂ ਕਰਾਉਣਾ ਚਾਹੀਦਾ। ਤੀਸਰੇ, ਇਕ ਹੋਰ ਰੁਚੀ ਗੁਰਸਿੱਖ ਬੱਚਿਆਂ ਵਿਚ ਵੀ ਜਾਣੇ ਅਣਜਾਣੇ ਬਣੇ ਤੇਜ਼ੀ ਨਾਲ ਉਤੇਜਿਤ ਹੋ ਰਹੀ ਹੈ। ਉਹ ਇਹ ਕਿ ਦਸਤਾਰ ਜਾਂ ਦਮਾਲਾ ਸਜਾ ਕੇ ਜਿੱਥੇ ਉਹ ਦਸਤਾਰ ਉਪਰ ਖੰਡਾ ਜਾਂ ਛੋਟੀਆਂ ਕਿਰਪਾਨਾਂ ਸਜਾਉਂਦੇ ਨੇ, ਉਥੇ ਨਾਲ ਹੀ ਛੋਟੀਆਂ ਛੋਟੀਆਂ ਸਟੀਲ ਦੀਆਂ ਘੁੰਗਰੀਆਂ ਦੇ ਗੁੱਛੇ ਦਵੱਲੀ ਦੋ ਦੋ ਜਾਂ ਵੱਧ ਘੱਟ ਸਜਾਉਂਦੇ ਨੇ, ਤੇ ਨਾਲ ਹੀ ਸਟੀਲ ਦੀਆਂ ਜਾਂ ਪਲਾਸਟਿਕ ਦੀਆਂ ਸਿੰਗੀਆਂ ਵੀ ਦਮਾਲੇ ਜਾਂ ਦਸਤਾਰ ਵਿਚ ਟੰਗੀਆਂ ਜਾਂਦੀਆਂ ਹਨ, ਜੋ ਕਿ ਸਿੰਘਾਂ ਦਾ ਭਲੇਵਾ ਪਾਉਂਦੀਆਂ ਨੇ। ਇਕ ਸਿੰਘ ਨੂੰ ਬਾਬਾ ਜੀ ਲਿਖਦੇ ਨੇ ਕਿ ਮੈਂ ਸੁੱਤੇ ਸਿੱਧ ਪੁੱਛ ਲਿਆ ਕਿ ਇਹ ਦਸਤਾਰ ਉਪਰ ਸਿੱਖੀ ਦੇ ਨਿਸ਼ਾਨ, ਖੰਡਾ, ਕਿਰਪਾਨ, ਚੱਕਰ ਤਾਂ ਦਮਾਲੇ ਉਪਰ ਬਹੁਤ ਸੋਹਣੇ ਸੋਭਦੇ ਨੇ, ਲਾਉਣੇ ਵੀ ਚਾਹੀਦੇ ਨੇ, ਆ ਜੋ ਘੁੰਗਰੂ ਜਾਂ ਸਿੰਗੀਆਂ ਸਿਰ ਉਪਰ ਸਜਾਈਆਂ ਨੇ, ਇਹਨਾਂ ਦਾ ਕੀ ਅਰਥ ਭਾਵ ਹੈ? ਖਿਮਾ ਕਰਨਾ, ਕਿਉਂਕਿ ਘੁੰਗਰੂ ਜਾਂ ਤਾਂ ਪਸ਼ੂਆਂ ਦੇ ਗਲੀ ਪਾਈਦੇ ਨੇ ਤੇ ਜਾਂ ਨਚਾਰ ਪੈਰਾਂ ਨਾਲ ਘੁੰਗਰੂ ਬੰਨ ਕੇ ਨੱਚਦੇ ਨੇ। ਦੂਜਾ, ਆ ਜੋ ਸਿੰਘਾਂ ਦਾ ਛੋਟਾ ਰੂਪ ਸਿੰਗੀਆਂ ਤੁਸੀਂ ਦਮਾਲੇ ਵਿਚ ਲਾਈਆਂ ਨੇ, ਇਹਨਾਂ ਦਾ ਪਿਛੋਕੜ ਕੀ ਹੈ? ਹੋ ਸਕਦਾ ਕਿ ਸਾਨੂੰ ਨਾ ਪਤਾ ਹੋਵੇ। ਸੋ ਇਸ ਕਰਕੇ ਤੁਸੀਂ ਇਸ ਦੇ ਬਾਰੇ ਕਿਰਪਾ ਕਰਕੇ ਗਿਆਨ ਦੇਣਾ ਕਰੋ। ਉਸ ਗੁਰਮੁਖ ਪਿਆਰੇ ਨੇ ਇੰਨਾ ਕਹਿ ਕੇ ਟਾਲ ਦਿੱਤਾ ਕਿ ਬਾਬਾ ਜੀ ਨਹੀਂ, ਅਸੀਂ ਤਾਂ ਦਮਾਲੇ ਦੀ ਸਜਾਵਟ ਹੀ ਕਰਦੇ ਹਾਂ। ਤੇ ਬਾਬਾ ਜੀ ਲਿਖਦੇ ਨੇ ਕਿ ਮੈਂ ਸੁੱਤੇ ਹੀ ਉਸ ਸਿੰਘ ਨੂੰ ਬੇਨਤੀ ਕੀਤੀ ਕਿ ਦਮਾਲੇ ਦੀ ਸਜਾਵਟ ਕਰਨ ਲਈ ਸਤਿਗੁਰਾਂ ਵੱਲੋਂ ਬਖਸ਼ੇ ਹੋਰ ਬਥੇਰੇ ਸ਼ਸਤਰ ਅਸਤਰ ਹਨ, ਇਹ ਘੁੰਗਰੀਆਂ ਦੇ ਗੁੱਛੇ ਜਾਂ ਸਿੰਗੀਆਂ ਸਿਰ ਉਪਰ ਲਾਉਣੀਆਂ ਤੇ ਸਮਝ ਤੋਂ ਪਰੇ ਦੀ ਗੱਲ ਹੈ, ਕਿਉਂਕਿ ਪ੍ਰਮਾਤਮਾ ਨੇ ਕਿਰਪਾ ਕਰਕੇ ਇਨ੍ਹਾਂ ਸਿੰਘਾਂ ਵਾਲੀਆਂ ਜੁਨਾਂ ਤੋਂ ਤਾਂ ਮਸਾਂ ਸਾਡੀ ਆਤਮਾ ਨੂੰ ਨਿਯਾਤ ਦਵਾ ਕੇ ਅਮੋਲਕ ਮਨੁੱਖਾ ਜਨਮ ਦੀ ਦਾਤ ਪ੍ਰਦਾਨ ਕੀਤੀ, ਪਰ ਅਸੀਂ ਮੁੜ ਸੂਖਸ਼ਮ ਰੂਪ ਵਿਚ ਜਾਣੇ ਜਾਂ ਅਣਜਾਣੇ ਉਨ੍ਹਾਂ ਜੂਨਾਂ ਦੇ ਚਿੰਨ ਸਿਰ ਉਪਰ ਸਜਾ ਕੇ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰਦੇ ਪਏ ਹਾਂ। ਦਰਅਸਲ ਮਨੁੱਖ ਦੇ ਅੰਦਰ ਜੋ ਸੂਖਮ ਰੂਪ ਵਿਚ ਇੱਛਾਵਾਂ ਜਾਂ ਵਾਸ਼ਨਾਵਾਂ ਭਰੀਆਂ ਪਈਆਂ ਹਨ, ਮਨੁੱਖ ਅਕਸਰ ਉਨ੍ਹਾਂ ਸੁਭਾਵਾਂ ਦਾ ਪ੍ਰਗਟਾਵਾ ਹੀ ਸੰਸਾਰ ਅੰਦਰ ਕਰਦਾ ਹੈ, ਤੇ ਪ੍ਰਬਲ ਇੱਛਾਵਾਂ ਜਿਹੋ ਜਿਹੀਆਂ ਮਨ ਵਿਚ ਹੋਣ ਜਾਂ ਉਤਪੰਨ ਹੁੰਦੀਆਂ ਨੇ, ਉਨ੍ਹਾਂ ਇੱਛਾਵਾਂ ਅਧੀਨ ਮਨੁੱਖ ਨੂੰ ਅਗਲੀ ਜੋਨ ਵੀ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਭਗਤ ਤਰਲੋਚਨ ਜੀ ਦਾ ਗੁਜਰੀ ਰਾਗ ਅੰਦਰ ਬਚਨ ਅਸੀਂ ਪੜ੍ਹਦੇ ਹਾਂ ਕਿ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਔਤਰੈ ਅਰੀ ਬਹਾਈ ਗੋਬਿੰਦ ਨਾਮ ਮਤ ਬੀਸਰੈ ਰਹਾਓ। ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਵਲ ਵਲ ਔਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵਲ ਵਲ ਔਤਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਲ ਵਲ ਔਤਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾਂ ਕੇ ਹਿਰਦੇ ਬਸੈ। ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਇਨ੍ਹਾਂ ਸਿੰਘਾਂ ਵਾਲੀਆਂ ਜੂਨਾਂ ਭਾਵ ਪਸ਼ੂਆਂ ਵਾਲੀਆਂ ਜੂਨਾਂ ਵਿਚ ਸੁੱਖ ਕੋਈ ਨਹੀਂ, ਦੁੱਖ ਹੀ ਦੁੱਖ ਹੈ। ਪਰਾਏ ਵਸ ਪੈ ਕੇ ਪਰਾਇਆਂ ਦੀ ਮਰਜ਼ੀ ਅਨੁਸਾਰ ਭੁੱਖੇ ਪਿਆਸੇ ਦਿਨ ਕੱਟਣੇ ਪੈਂਦੇ ਨੇ। ਸਾਰਾ ਦਿਨ ਡੰਡੇ ਸੋਟਿਆਂ ਦੀਆਂ ਮਾਰਾਂ ਝੱਲਦਿਆਂ ਧੁੱਪ ਸੀਤ ਵਿਚ ਕੰਮ ਕਰਨਾ ਪੈਂਦਾ ਹੈ। ਇਨ੍ਹਾਂ ਜੂਨਾਂ ਵਿਚ ਕੇਵਲ ਦੁੱਖ ਭੋਗਣ ਤੋਂ ਸਿਵਾ ਹੋਰ ਕੁਝ ਵੀ ਕੀਤਾ ਨਹੀਂ ਜਾ ਸਕਦਾ, ਤੇ ਨਾ ਇਨ੍ਹਾਂ ਜੂਨਾਂ ਵਿਚ ਪ੍ਰਮਾਤਮਾ ਦਾ ਨਾਮ ਹੀ ਜਪਿਆ ਜਾ ਸਕਦਾ ਹੈ। ਇਨ੍ਹਾਂ ਜੂਨਾਂ ਵਿਚ ਜੀਵ ਆਤਮਾ ਦੀ ਜੋ ਤਰਸਯੋਗ ਹਾਲਤ ਹੁੰਦੀ ਹੈ, ਉਸ ਪ੍ਰਥਾਏ ਭਗਤ ਕਬੀਰ ਜੀ ਦੇ ਗੁਜਰੀ ਰਾਗ ਅੰਦਰ ਬੜੇ ਵਿਸਥਾਰ ਨਾਲ ਬਚਨ ਅੰਕਿਤ ਕੀਤੇ ਨੇ ਕਿ ਚਾਰ ਪਾਂਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕੰਧਨ ਕੋਦੋ ਕੋ ਭੁਸ ਖਈ ਹੈ ਰਹਾਓ। ਸਾਰੋ ਦਿਨ ਡੋਲਤ ਬਨ ਮਹੀਆ, ਅਜ ਹੁਣ ਪੇਟ ਅਗਹੀ ਹੈ। ਜਨ ਭਗਤਨ ਕੋ ਕਹੋ ਨਾ ਮਾਨੋ, ਕੀਓ ਅਪਨੋ ਪਈ ਹੈ। ਦੁਖ ਸੁਖ ਕਰਤ ਮਹਾ ਭ੍ਰਮ ਬੂਡੋ, ਅਨਕ ਜੋਨ ਭਰਮਈ ਹੈ। ਰਤਨ ਜਨਮ ਖੋਇਓ ਪ੍ਰਭ ਬਿਸਰਿਓ, ਇਹ ਅਵਸਰ ਕਤ ਪਈ ਹੈ। ਭ੍ਰਮਤ ਭਰਮਤ ਭ੍ਰਮਤ ਫਿਰਤ ਤੇਲਕ ਕੇ ਕਪ ਜਿਉ, ਗਤ ਬਿਨ ਰੈਨ ਬਹਈਐ, ਕਹਿਤ ਕਬੀਰ ਰਾਮ ਨਾਮ ਬਿਨ ਮੂੰਡ ਧੁਨੇ ਪਛਤਈ ਹੈ। ਜੋ ਦਸਤਾਰਾਂ ਜਾਂ ਦੁਮਾਲਿਆਂ ਦੀ ਸਜਾਵਟ ਕਰਨ ਤੋਂ ਪਹਿਲਾਂ ਸਜਾਉਣ ਵਾਲੀਆਂ ਵਸਤੂਆਂ ਪ੍ਰਤੀ ਸਾਨੂੰ ਸੁਚੇਤ ਜ਼ਰੂਰ ਹੋ ਲੈਣਾ ਚਾਹੀਦਾ ਹੈ, ਤਾਂ ਜੋ ਸਜਾਵਟ ਕਰਨ ਵਾਲੀਆਂ ਵਸਤੂਆਂ ਪ੍ਰਤੀ ਜੇ ਸਾਨੂੰ ਕੋਈ ਪ੍ਰਸ਼ਨ ਕਰ ਲਵੇ ਤਾਂ ਅਸੀਂ ਉਸ ਦਾ ਉੱਤਰ ਦੇਣ ਤੋਂ ਨਿਰਤਰ ਨਾ ਹੋ ਜਾਈਏ। ਹਾਂ, ਸਤਿਗੁਰਾਂ ਸਾਨੂੰ ਸ਼ਾਸਤਰ ਪ੍ਰਦਾਨ ਕਰਕੇ ਇਨ੍ਹਾਂ ਸ਼ਾਸਤਰਾਂ ਨੂੰ ਪੀਰ ਦਾ ਦਰਜਾ ਦੇ ਕੇ ਪਾਸ ਰੱਖਣ ਤੇ ਸੀਸ ਤੇ ਸਜਾਉਣ ਦੀ ਇਜਾਜ਼ਤ ਦਿੱਤੀ ਹੈ, ਪਰ ਘੁੰਗਰੂਆਂ ਤੇ ਸਿੰਘੀਆਂ ਨਾ ਸ਼ਾਸਤਰ ਹਨ ਤੇ ਨਾ ਅਸਤਰ। ਇਹ ਆਪਾਂ ਵੇਖਾ ਵੇਖੀ ਆਪਣੀ ਮਰਜ਼ੀ ਨਾਲ ਸ਼ਿੰਗਾਰ ਲਈ ਚੁਣ ਲਈਆਂ ਹਨ। ਖਾਸ ਕਰਕੇ ਜਦੋਂ ਛੋਟੇ ਬੱਚਿਆਂ ਵਿਚ ਘੁੰਗਰੂ ਤੇ ਸਿੰਘੀਆਂ ਦਸਤਾਰ ਵਿਚ ਸਜਾਉਣ ਦਾ ਰਿਵਾਜ ਬੜੀ ਤੇਜ਼ੀ ਨਾਲ ਜੋ ਵਧ ਰਿਹਾ ਹੈ, ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਨੂੰ ਨਾ ਦੱਸਾਂਗੇ, ਬੱਚੇ ਦੇਖਾ ਦੇਖੀ ਇਸ ਪਾਸੇ ਤੁਰੇ ਜਾਣਗੇ ਤੇ ਬਾਕੀ ਲੋਕ ਵੀ ਸਾਡੀ ਇਸ ਅਗਿਆਨਤਾ ਤੇ ਤਰਕਾਂ ਕਰਨਗੇ। ਉਨ੍ਹਾਂ ਤਰਕਾਂ ਨੂੰ ਸੁਣ ਕੇ ਅਸੀਂ ਲੜਾਈ ਝਗੜਿਆਂ ਵਿਚ ਪ੍ਰਵਿਰਤ ਹੋ ਜਾਵਾਂਗੇ। ਜ਼ਰੂਰ ਧਿਆਨ ਦੇਣ ਦੀ ਕਿਰਪਾਲਤਾ ਕਰਨੀ ਜੀ। ਔਰ ਫਿਰ ਦੁਬਾਰਾ ਬੇਨਤੀ ਹੈ ਕਿ ਇਨ੍ਹਾਂ ਬੇਨਤੀਆਂ ਪਿੱਛੇ ਮੰਤਵ ਆਪਣਾ ਆਪ ਪੜਚੋਲਣ ਦਾ ਹੈ। ਕਿਸੇ ਵੀ ਗੁਰਮੁਖ ਪਿਆਰੇ ਦਾ, ਕਿਸੇ ਵੀ ਸੱਜਣ ਦਾ ਮਨ ਦਿਖਾਉਣ ਦੀ ਭਾਵਨਾ ਇਸ ਵਿਚ ਬਿਲਕੁਲ ਨਹੀਂ। ਸੋ ਇਸ ਪਾਸੇ ਜ਼ਰੂਰ ਆਪ ਜੀ ਨੇ ਧਿਆਨ ਦੇਣਾ ਜੀ।